ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਜ਼ਿੰਦਗੀ ਦੇ ਰਾਹਾਂ 'ਤੇ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅੰਕ 11, ਵਾਪਸ ਹਿੰਦੁਸਤਾਨ ਨੂੰ। ਜਾਪਾਨ ਅਤੇ ਹਿੰਦੁਸਤਾਨ ਦਾ ਮੁਕਾਬਲਾ, ਵਾਪਸੀ ਉੱਤੇ ਪਹਿਲੇ ਪ੍ਰਭਾਵ। ਸੰਮਤ 1904। ਜਦੋਂ ਕੋਈ ਨਵੇਂ ਵੇਖੇ ਮੁਲਕ ਤੋਂ ਮੁੜਦਾ ਹੈ, ਭਾਵੇਂ ਉੱਥੇ ਉਹ ਥੋੜ੍ਹਾ ਚਿਰ ਹੀ ਕੱਟ ਕੇ ਆਇਆ ਹੋਵੇ, ਉਹਨੂੰ ਨਵੀਆਂ ਅੱਖੀਆਂ ਮਿਲੀਆਂ ਹੁੰਦੀਆਂ ਹਨ ਅਤੇ ਕੁਝ ਸਮੇਂ ਲਈ ਪ੍ਰਭਾਵ ਉਹਦੀ ਕਲਪਨਾ ਉੱਤੇ ਭੀੜ ਪਾਈ ਰੱਖਦੇ ਹਨ। ਉਹਦੀਆਂ ਪਸੰਦਾਂ ਦੀ ਤਕੜੀ ਸਾਂਵੀ ਨਹੀਂ ਰਹਿੰਦੀ ਅਤੇ ਉਹ ਆਪਣੇ ਦੇਸ਼ ਵਿੱਚ ਵੀ ਪਰਦੇਸੀ ਹੋਣ ਵਾਂਗੂ ਮਹਿਸੂਸ ਕਰਦਾ ਹੈ ਅਤੇ ਇਹੋ ਜਿਹੇ ਕਿਸੇ ਦੇ ਪ੍ਰਭਾਵਾਂ ਵਿੱਚ ਪੁਰਾਣੇ ਤੌਰ ਤਰੀਕਿਆਂ ਦੇ ਖਿਲਾਫ ਪ੍ਰਤੀਕਰਮ ਦੀ ਸੱਚਾਈ ਹੁੰਦੀ ਹੈ। ਮੈਨੂੰ ਯਾਦ ਹੈ ਦੇਸ਼ ਵਾਪਸੀ ਵਿੱਚ ਕੋਈ ਸਵਾਦ ਨਹੀਂ ਸੀ। ਸਦੀਆਂ ਪੁਰਾਣੇ ਗੁਲਾਮੀ, ਮਿੱਥਿਆਵਾਦ ਅਤੇ ਵਹਿਮਾਂ ਦੇ ਨਿਸ਼ਾਨ ਹਰ ਥਾਂ ਦਿਸਦੇ ਹਨ। ਸਿਰਫ ਇੱਕੋ ਖੁਸ਼ੀ ਸੀ, ਆਪਣੇ ਸਾਕਾਂ ਸੰਗਾਂ, ਬਚਪਨ ਦੇ ਦੋਸਤਾਂ, ਮਨੁੱਖਾਂ ਅਤੇ ਦਰਖਤਾਂ ਅਤੇ ਸੜਕਾਂ ਅਤੇ ਪੋਠੋਹਾਰ ਅਤੇ ਐਪਟਾਬਾਦ ਦੇ ਪਿਆਰੇ ਪਿੰਡਾਂ ਦੀ ਧੂੜ ਕੋਲ ਵਾਪਸ ਆਉਣ ਦੀ। ਪੰਜਾਬ ਦੇ ਸ਼ਹਿਰਾਂ ਵਿੱਚ ਜਾਪਦਾ ਸੀ ਜਿਵੇਂ ਸਾਰੀ ਜ਼ਿੰਦਗੀ ਇੱਟਾਂ ਅਤੇ ਚੂਨੇ ਵਿੱਚ ਬਦਲ ਗਈ ਸੀ। ਸਭ ਪਾਸੇ ਕੰਧਾਂ ਹੀ ਕੰਧਾਂ, ਪਰਦੇ ਦਰ ਪਰਦੇ ਹੋ ਗਏ ਸਨ। ਹਿੰਦੂਆਂ ਦੀ ਜ਼ਾਤ ਪ੍ਰਣਾਲੀ ਨੇ ਨਵੇਂ ਘਰਾਂ ਅਤੇ ਨਵੇਂ ਸ਼ਹਿਰਾਂ ਦੀ ਉਸਾਰੀ ਦੀ ਵਿਉਂਤ ਨੂੰ ਹੋਰ ਵੀ ਬੁਰੇ ਹਾਲ ਕਰ ਦਿੱਤਾ ਸੀ। ਇਹਨਾਂ ਮੋਹੀਆਂ ਇੱਟਾਂ ਦੇ ਢੇਰਾਂ ਵਿੱਚ ਮੈਂ ਲਗਭਗ ਕੁਰਲਾ ਉੱਠਦਾ ਸਾਂ। ਕਿੱਥੇ ਨੇ ਮਰਦ ਅਤੇ ਇਸਤਰੀਆਂ? ਦੋਹਾਂ ਨੂੰ ਕੰਧਾਂ ਨੇ ਨਜ਼ਰਾਂ ਤੋਂ ਓਹਲੇ ਕਰ ਦਿੱਤੇ। ਕੁਦਰਤ ਬਾਹਰ ਕੱਢ ਦਿੱਤੀ ਗਈ ਹੈ, ਧੁੱਪ ਅੱਗੇ ਦਰ ਬੰਦ ਕਰ ਦਿੱਤੇ ਗਏ ਹਨ। ਪੌਣ ਖੁੱਲ੍ਹੀ ਪੌਣ ਕੈਦ ਹੋਈ ਅਤੇ ਸੜਦੀ ਜਾ ਰਹੀ ਹੈ। ਆਦਮੀ ਆਪਣੀਆਂ ਖੁਆਇਸ਼ਾਂ ਨਾਲ ਲੁੱਛਿਆ ਪਿਆ ਹੈ, ਜਿਹੜੀਆਂ ਖੁਆਇਸ਼ਾਂ ਉਹਦਾ ਕੁਝ ਸਵਾਰ ਨਹੀਂ ਸਕਦੀਆਂ। ਮੁਲਕ ਵਿੱਚ ਪ੍ਰਤਿਭਾ ਦੇ ਚਮਕਣ ਲਈ ਕੋਈ ਮੌਕੇ ਨਹੀਂ। ਸਾਰੇ ਮੁਲਕ ਦੇ ਚੱਪੇ ਚੱਪੇ ਉੱਤੇ ਭੁੱਖ ਦਾ ਦੈਨ ਦੁਲਾਂਗਾ ਮਾਰ ਰਿਹਾ ਹੈ ਅਤੇ ਲੋਕ ਭੁੱਖੇ ਹੋਣ ਕਰਕੇ ਇੱਕ ਦੂਜੇ ਨੂੰ ਪਾੜ ਖਾਣ ਲਈ ਤਿਆਰ ਹਨ। ਇਖਲਾਕ ਅਤੇ ਕਲਾ ਰਸਿਕਤਾ ਸਿਰਫ ਵੇਲੇ ਅਮੀਰਾਂ ਦੇ ਸਾਊ ਹੁਨਰ ਹਨ, ਜਿਨ੍ਹਾਂ ਬਾਰੇ ਗੱਲਾਂ ਕਰਕੇ ਉਹ ਆਪਣੀ ਕੁੰਨੀ ਬੇਪਰਵਾਹੀ ਨੂੰ ਸਚਿਆਰਦੇ ਹਨ। ਜਿਵੇਂ ਸਵਾਮੀ ਵਿਵੇਕਾਨੰਦ ਨੇ ਆਖਿਆ ਸੀ, ਅਮੀਰ ਆਦਮੀ ਅਤੇ ਹਿੰਦੁਸਤਾਨ ਦੇ ਰਜਵਾੜੇ ਸਾਡੇ ਅਜਾਇਬ ਘਰਾਂ ਦਾ ਸਜਾਵਟ ਵਾਸਤੇ ਮੁਰਦਾ ਮੋਮ ਦੇ ਖਿਡਾਉਣੇ ਹਨ। ਜ਼ਿੰਦਗੀ ਵਿੱਚ ਕੋਈ ਪੂਰਨਤਾ ਨਹੀਂ, ਮਾਸੂਮ ਅਤੇ ਖੁਸ਼ ਘਰਾਂ ਦਾ ਖੇੜਾ ਨਹੀਂ। ਅਮੀਰ ਤੋਂ ਅਮੀਰ ਘਰ ਢਾਰੇ ਹਨ, ਉਹਨਾਂ ਵਿੱਚ ਪਿਆਰ ਦਾ ਸੰਗੀਤ ਨਹੀਂ। ਉਹਨਾਂ ਦੇ ਦਿਲ ਖਾਲੀ ਹਨ, ਉਹਨਾਂ ਦੇ ਘਰ ਜਿਉਂ ਦੀਆਂ ਕਬਰਾਂ ਹਨ। ਇਸਤਰੀਆਂ ਬੇਗਾਰੀ ਗੁਲਾਮਾਂ ਵਾਂਗ ਮੁਸ਼ਕਤ ਕਰਦੀਆਂ ਹਨ। ਮੈਂ ਹਿੰਦੁਸਤਾਨ ਵਿੱਚ ਵੇਖਿਆ ਕਿ ਅੱਤ ਦਰਜੇ ਦੀ ਸਸਤੀ ਅਤੇ ਪਦਾਰਥਕ ਵਸੀਲਿਆਂ ਦੀ ਅਣਵਰਤੋਂ ਕਰਕੇ ਮਨੁੱਖਤਾ ਨੂੰ ਜਾਂਗਲੀ ਬਣਾ ਦਿੱਤਾ ਅਤੇ ਉਹਦਾ ਇਖਲਾਕ ਵਿਗਾੜ ਦਿੱਤਾ ਗਿਆ ਹੈ। ਰੂਹਾਨੀਅਤ ਅਤੇ ਮਜ਼ਹਬ ਸਰਬਵਿਆਪੀ ਵਿਖਾਵਾ ਹੈ ਅਤੇ ਪੂਰਬ ਨੂੰ ਜਿਸ ਸੱਭਿਆਚਾਰ ਦੀ ਸ਼ੇਖੀ ਹੈ, ਉਸ ਸਾਰੀ ਉੱਤੇ ਝੂਠੀਆਂ ਅਤੇ ਮੋਹੀਆਂ ਮਜ਼ਹਬਾਂ ਰਵਰੀਤੀ ਦੀ ਕਾਲਖ ਚੜ੍ਹੀ ਹੋਈ ਹੈ ਅਤੇ ਇਹਨਾਂ ਰਵਰੀਤਾਂ ਨੇ ਲੋਕਾਂ ਦੇ ਸਾਰੇ ਫਿਰਕਿਆਂ ਨੂੰ ਆਪਣੇ ਖੂਨੀ ਪੰਜਿਆਂ ਵਿੱਚ ਜਕੜ ਰੱਖਿਆ ਹੈ ਅਤੇ ਗਿੱਧਾਂ ਵਾਂਗ ਉਹਦਾ ਮਾਸ ਚੂੰਡ ਰਹੀਆਂ ਹਨ। ਮੇਰਾ ਜੀ ਕੱਚਾ ਹੋ ਗਿਆ। ਇਹ ਹਾਲਤ ਕਿਹੜਾਉਣੀ ਸੀ? ਅੱਤ ਸਿਆਣੇ ਆਦਮੀ ਜਿਹੜੇ ਮੈਨੂੰ ਮਿਲੇ, ਅਗਿਆਨਤਾ ਵਿੱਚ ਗੜੁੱਚੇ ਹੋਏ ਮੈਨੂੰ ਦਿਸੇ। ਮੁਲਕ ਵਿੱਚ ਜ਼ਿੰਦਗੀ, ਸ਼ਕਤੀ ਜਾਂ ਤਰੱਕੀ ਲਈ ਕੋਈ ਇੱਛਾ ਸ਼ਕਤੀ ਬਾਕੀ ਨਹੀਂ ਸੀ ਰਹੀ। ਸਿਆਸੀ ਨੇਤਾ ਜਿਸ ਤਰ੍ਹਾਂ ਉਹ ਆਮ ਹੁੰਦੇ ਹਨ, ਖੁਦਗਰਜ਼ ਅਤੇ ਪਖੰਡੀ ਸਨ। ਹੋਰ ਇਹ ਕਿ ਜਾਪਾਨ ਦੀ ਜ਼ਿੰਦਗੀ ਨਾਲ ਮੇਰੀ ਸੁਪਨ ਛੋਹ ਅਤੇ ਜਾਪਾਨੀ ਮਰਦਾਂ ਤੀਵੀਆਂ ਨਾਲ ਮੇਰੇ ਗੂੜ੍ਹੇ ਅਤੇ ਪਿਆਰ ਭਰੇ ਰਿਸ਼ਤੇ ਨੇ ਮੈਨੂੰ ਬੜਾ ਹੀ ਭਾਵੁਕ ਬਣਾ ਦਿੱਤਾ ਸੀ। ਉਦੋਂ ਹਿੰਦੁਸਤਾਨ ਵਿੱਚ ਮੈਨੂੰ ਕੁਝ ਵੀ ਪਸੰਦ ਨਾ ਆਇਆ। ਵੈਦਾਂਤਕ ਖਿਆਲ ਦੇ ਦਮ ਨਾਲ ਭਰਪੂਰ, ਮਾਮੂਲੀ ਵਿਰਸੇ ਲਈ ਭਰਾ ਭਰਾਵਾਂ ਨੂੰ ਕਤਲ ਕਰਦੇ, ਕੋਈ ਬ੍ਰਿਟਿਸ਼ ਸਰਕਾਰ ਦੇ ਹੇਠਾਂ ਇੱਜ਼ਤ ਦੀ ਨੌਕਰੀ ਲੈਣ ਖਾਤਰ ਆਪਣੇ ਭਰਾ ਨੂੰ ਪੈਰਾਂ ਹੇਠ ਲਿਤਾੜਦਾ, ਜਾਂ ਕਿਸੇ ਕੱਟੜ ਨਿਸ਼ਚੇ ਜਾਂ ਸਿਧਾਂਤ ਨੂੰ ਪ੍ਰਚਾਰਨ ਲਈ ਲੋਕਾਂ ਦੇ ਹਿੱਤਾਂ ਨਾਲ ਗੱਦਾਰੀ ਕਰਦਾ, ਜਾਂ ਵਰਤਮਾਨ ਦੀ ਛੋਟੀ ਜਿੰਨੀ ਬਰਾਦਰੀ ਦੇ ਥੋੜ੍ਹੇ ਜਿੰਨੇ ਲਾਭ ਲਈ ਭਵਿੱਖ ਦੇ ਹਿੱਤ ਵੇਚ ਦਿੰਦਾ, ਅਤੇ ਫਿਰ ਸਭ ਮਸਜਿਦਾਂ ਅਤੇ ਮੰਦਰ ਅਤੇ ਮੱਠ ਮਜ਼ਾਰ ਉਪਾਸ਼ਕਾਂ ਨਾਲ ਭਰੇ ਹੋਏ। ਕੀ ਇਹ ਬਹੁਤ ਵੱਡੇ ਪੈਮਾਨੇ ਉੱਤੇ ਉਮਰਾਂ ਦਾ ਜਥੇਬੰਦ ਕੀਤਾ ਪਖੰਡ ਨਹੀਂ, ਜਿਹੜਾ ਲੋਕਾਂ ਦੀਆਂ ਝੌਂਪੜੀਆਂ ਉਹਨਾਂ ਦੇ ਘਰਾਂ, ਦਫ਼ਤਰਾਂ, ਮੰਦਰਾਂ ਅਤੇ ਮਸੀਤਾਂ ਉੱਤੇ ਹੱਲਾ ਕਰ ਰਿਹਾ ਹੈ? ਮੁਲਕ ਮੌਤ ਦੇ ਹਵਾਲੇ ਕਰ ਦਿੱਤਾ ਗਿਆ ਹੈ, ਲੋਕ ਸਰਾਪੇ ਗਏ ਹਨ। ਇਸ ਗੋਬਰ ਦੇ ਢੇਰ ਉੱਤੇ ਬੈਠਾ ਮੈਂ ਅਜੇ ਵੀ ਜਾਪਾਨੀ ਘਰ ਅਤੇ ਜ਼ਿੰਦਗੀ ਅਤੇ ਪਿਆਰ ਅਤੇ ਮਿਹਨਤ ਦੇ ਸੁਪਨੇ ਵੇਖ ਰਿਹਾ ਸਾਂ। ਉਹਨਾਂ ਦੀ ਸ਼ਿਲਪਕਾਰੀ ਕਿਹੜੀ ਸੁਭਕ, ਉਹਨਾਂ ਦੀਆਂ ਆਵਾਜ਼ਾਂ ਕਿੱਡੀਆਂ ਕੋਮਲ, ਕੰਮ ਭਰੀਆਂ ਬੇਸ਼ੋਰ ਸੜਕਾਂ, ਬੱਚੇ ਦੀ ਕੋਈ ਚੀਕ ਨਹੀਂ, ਸਿਵਾਏ ਪਰਸਪਰ ਸਨਮਾਨ ਦੇ ਕੋਈ ਵਾਰਾ ਵੱਟਾ ਨਹੀਂ, ਹਮਸਾਏ ਵਾਸਤੇ ਕੋਈ ਮੰਦ ਭਾਵਨਾ ਨਹੀਂ, ਫੁੱਲਾਂ ਦਾ ਜੀਵਨ। ਮੁਕਾਬਲੇ ਵਿੱਚ ਜਾਪਾਨੀ ਮਰਦ ਅਤੇ ਤੀਵੀਆਂ ਮੇਰੇ ਸਾਹਮਣੇ ਅੱਤ ਸੁਖਾਲੇ ਸਾਥੀਆਂ ਵਾਂਗ ਲਿਸ਼ਕ ਪਏ, ਕਿਉਂਕਿ ਨਾ ਤਾਂ ਉਹ ਪੁਰਾਣੇ ਲੋਕਾਂ ਵਾਂਗ ਆਤਮਾ ਬਾਰੇ ਅਤੇ ਨਾ ਨਵਿਆਂ ਵਾਂਗ ਸਰੀਰ ਬਾਰੇ ਸੋਚਦੇ ਸਨ। ਆਪਣੇ ਸ਼ਾਦਾਣੇ ਦੇ ਗੁਲਾਬੀ ਬਦਲਾਂ ਵਾਂਗ ਉਹ ਜ਼ਿੰਦਗੀ ਦਾ ਸੰਖੇਪਤਾ ਉੱਤੇ ਖੁਸ਼ ਸਨ। ਦੂਜੇ ਪਾਸੇ ਨਸਲ ਦੇ ਏਡੇ ਪੁਰਾਤਨ ਹੋਣ ਦਾ ਹਿੰਦੁਸਤਾਨੀ ਅਭਿਮਾਨ ਬੜਾ ਬਕਬਕਾ ਸੀ। ਹਿੰਦੁਸਤਾਨੀਆਂ ਸੱਚਾਈ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਜਿਸ ਸੱਚਾਈ ਸੰਬੰਧੀ ਉਹਨਾਂ ਆਪ ਕੋਠੇ ਉੱਤੇ ਚੜ੍ਹ ਐਲਾਨ ਕੀਤਾ ਕਿ ਇਹ ਸਮਝਣ ਯੋਗ ਹੈ ਨਹੀਂ, ਅਤੇ ਜਾਪਾਨੀਆਂ ਨੇ ਉਹਦੇ ਵਿੱਚ ਜੀਵਣ ਲਈ ਚੰਗੀਆਂ ਸੁਖਦਾਈ ਬੈਠਕਾਂ ਬਣਾ ਲਈਆਂ ਅਤੇ ਉਹਦੇ ਵਿੱਚ ਉਹ ਰਹਿ ਰਹੇ ਹਨ। ਜਾਪਾਨੀ ਘਰ ਵਿੱਚ ਮਿਸਾਲ ਦੇ ਤੌਰ ਉੱਤੇ ਕਿਸੇ ਦਾ ਵੀ ਏਡੀ ਸ਼ਾਹੀ ਖਰਚ, ਮਹਿਮਾਨ ਨਵਾਜ਼ੀ ਅਤੇ ਕਲਾਮਾਈ ਕੋਮਲਤਾ ਨਾਲ ਆਦਰ ਨਹੀਂ ਕੀਤਾ ਜਾਂਦਾ ਜਿਹੜਾ ਫੁੱਲਾਂ ਦਾ ਕੀਤਾ ਜਾਂਦਾ ਹੈ। ਜਾਪਾਨੀਆਂ ਦੀ ਫੁੱਲਾਂ ਨਾਲ ਮੁਹੱਬਤ ਦਾ ਬਿਆਨ ਉਕਾਕੁਰਾ ਬਹੁਤ ਨਿੱਘਾ ਕਰਦਾ ਹੈ। ਉਕਾਕੁਰਾ ਦਾ ਬਿਆਨ, ਹਰਖ ਵਿੱਚ ਜਾਂ ਸੋਗ ਵਿੱਚ ਫੁੱਲ ਸਾਡੇ ਸਦਾ ਸਾਥੀ ਹਨ। ਅਸੀਂ ਉਹਨਾਂ ਨਾਲ ਖਾਂਦੇ, ਪੀਂਦੇ, ਗਾਉਂਦੇ ਅਤੇ ਨੱਚਦੇ ਅਤੇ ਚੋਹਲ ਕਰਦੇ ਹਾਂ। ਅਸੀਂ ਫੁੱਲਾਂ ਨਾਲ ਵਿਆਹ ਅਤੇ ਨਾਮ ਸੰਸਕਾਰ ਕਰਾਉਂਦੇ ਹਾਂ। ਉਹਨਾਂ ਬਿਨਾਂ ਅਸੀਂ ਮਰਨ ਦੀ ਦਲੇਰੀ ਨਹੀਂ ਕਰ ਸਕਦੇ। ਅਸੀਂ ਸੋਸਨ ਨਾਲ ਪੂਜਾ ਕੀਤੀ ਹੈ, ਕੰਵਲ ਨਾਲ ਅਸੀਂ ਧਿਆਨ ਤਰਿਆ ਹੈ, ਗੁਲਾਬਾਂ ਅਤੇ ਗੁਲਦਾਊਦੀਆਂ ਨਾਲ ਅਸੀਂ ਲੜਾਈ ਦੀਆਂ ਸਫ਼ਾਂ ਵਿੱਚ ਜੂਝੇ ਹਾਂ। ਉਹਨਾਂ ਤੋਂ ਵੰਚਿਤ ਹੋਈ ਦੁਨੀਆਂ ਦੀ ਕਲਪਨਾ ਤੋਂ ਡਰ ਲੱਗਦਾ ਹੈ। ਉਹਨਾਂ ਦੀ ਸ਼ਾਨ ਸਹੂਲਤਾ ਸ੍ਰਿਸ਼ਟੀ ਵਿੱਚ ਸਾਡੇ ਘੱਟਦੇ ਭਰੋਸੇ ਨੂੰ ਤਾਕਤ ਦਿੰਦੀ ਹੈ। ਉਸੇ ਤਰ੍ਹਾਂ ਇੱਕ ਸੋਹਣੇ ਬੱਚੇ ਦੀ ਤੀਬਰ ਨਜ਼ਰ ਸਾਡੀਆਂ ਗੁਆਚੀਆਂ ਉਪਦੇਸ਼ਾਂ ਮੋੜ ਲਿਆਉਂਦੀ ਹੈ। ਜਦੋਂ ਅਸੀਂ ਧਰਤੀ ਵਿੱਚ ਦਬਾਏ ਜਾਂਦੇ ਹਾਂ, ਇਹੀ ਹਨ ਜਿਹੜੀਆਂ ਸਾਡੀਆਂ ਕਬਰਾਂ ਉੱਤੇ ਸੋਗ ਕਰਨ ਲਈ ਅਟਕ ਜਾਂਦੇ ਹਨ। ਅਤੇ ਫਿਰ ਅੱਗੇ ਲਿਖਦੇ ਹਨ, ਫੁੱਲਾਂ ਦਾ ਆਦਰਸ਼ ਪ੍ਰੇਮੀ ਉਹ ਹੈ ਜਿਹੜਾ ਇਹਨਾਂ ਨੂੰ ਇਹਨਾਂ ਦੀਆਂ ਵਤਨੀ ਠਾਰਾਂ ਉੱਤੇ ਮਿਲਣ ਜਾਂਦਾ ਹੈ। ਤਾਇਨਮਿੰਗ ਵਾਂਗ ਜਿਹੜਾ ਇੱਕ ਟੁੱਟੇ ਹੋਏ ਬਾਂਸ ਜੰਗਲੇ ਦੇ ਨਾਲ ਬਹਿ ਕੇ ਜੰਗਲੀ ਗੁਲਦਾਊਦੀ ਨਾਲ ਗੱਲਾਂ ਕਰਦਾ ਰਿਹਾ, ਜਾਂ ਲਿਨ ਵੂਜ਼ਿੰਗ ਵਾਂਗ ਭੇਤਾਂ ਭਰੀ ਮਹਿਕ ਵਿੱਚ ਗੁਆਚ ਜਾਏ, ਜਿਸ ਤਰ੍ਹਾਂ ਉਹ ਪੱਛਮੀ ਝੀਲ ਦੇ ਆਲੂ ਬੁਖਾਰਿਆਂ ਵਿੱਚ ਦੋਏ ਪੁੜ ਮਿਲਣ ਸਮੇਂ ਭੌਂਦਾ ਗੁਆਚ ਰਿਹਾ ਸੀ। ਕਹਿੰਦੇ ਹਨ ਚੋਮੂਸ਼ੀ ਇੱਕ ਬੇੜੀ ਵਿੱਚ ਇਸ ਲਈ ਸੁੱਤਾ ਕਿ ਉਹਦੇ ਸੁਪਨੇ ਕੰਵਲਾਂ ਦੇ ਸੁਪਨਿਆਂ ਨਾਲ ਰਲ ਮਿਲ ਜਾਣ। ਇਹ ਉਹੀ ਭਾਵਨਾ ਸੀ ਜਿਸਨੇ ਸਾਡੇ ਅਤ ਪ੍ਰਸਿੱਧ ਸੁਲਤਾਨਾਂ ਵਿੱਚੋਂ ਇੱਕ ਮਲਕਾ ਕੋਮਿਨੂ ਨੂੰ ਇਉਂ ਪ੍ਰਭਾਵਿਤ ਕੀਤਾ ਕਿ ਉਹ ਗਾਉਣ ਲੱਗੀ, ਜੇ ਮੈਂ ਤੈਨੂੰ ਤੋੜਦੀ ਹਾਂ, ਮੇਰੇ ਹੱਥ ਤੈਨੂੰ ਮੈਲਾ ਕਰਦੇ ਨੇ, ਉਹ ਫੁੱਲ ਐਵੇਂ ਜਿਵੇਂ ਤੂੰ ਜੂਹ ਵਿੱਚ ਖੜੋਤਾ ਹੈ, ਮੈਂ ਤੈਨੂੰ ਪਿਛਲੇ, ਹੁਣ ਦੇ ਅਤੇ ਅੱਗੋਂ ਆਉਣ ਵਾਲੇ ਬੁੱਧਾਂ ਦੀ ਭੇਟ ਕਰਦੀ ਹਾਂ। ਜਾਪਾਨ ਵਿੱਚ ਅਸਮਾਨ ਨੂੰ ਬਾਹਰ ਬੰਦ ਰੱਖਣ ਵਾਲੇ ਕੋਈ ਦਰਵਾਜ਼ੇ ਨਹੀਂ ਹੁੰਦੇ, ਬਾਰੀਆਂ ਨਹੀਂ ਹੁੰਦੀਆਂ, ਕੰਧਾਂ ਨਹੀਂ ਹੁੰਦੀਆਂ। ਜਾਪਾਨੀ ਘਰ ਆਤਮਾ ਵਾਂਗ ਅਨੰਤ ਹੁੰਦਾ ਹੈ, ਕੇਸਰ ਦੀ ਰੁਮਕ ਦੀ ਪੌਣ ਵਾਂਗ ਹੌਲਾ ਹੁੰਦਾ ਹੈ। ਜਦੋਂ ਸੋਜੀ ਯਾਨੀ ਕਾਗਜ਼ੀ ਦਰਵਾਜ਼ੇ ਖੋਲ੍ਹ ਦਿੱਤੇ ਜਾਂਦੇ ਹਨ, ਰਾਤੀ ਚੰਦ ਤਿਤਾਮੀ ਉੱਤੇ ਮਟਕ ਮਟਕ ਚੜ੍ਹਦਾ ਹੈ, ਫਿਊਜ਼ੀਆਮਾ ਹਰੇਕ ਦਿਲ ਵਿੱਚ ਹੈ, ਅਤੇ ਰੋਜ਼ ਸੂਰਜ ਪੂਰਬ ਦੇ ਚਿੱਟੇ ਰਿਸ਼ੀ ਦੀ ਬਰਫ਼ ਦਸਤਾਰ ਵਿੱਚੋਂ ਜਾਪਾਨ ਦੇ ਮਨ ਉੱਤੇ ਉਦੈ ਹੁੰਦਾ ਹੈ। ਜਾਪਾਨ ਦੀ ਸੁਹਾਣੀ ਸਾਕਾਰ ਕੁਦਰਤ ਹੈ ਅਤੇ ਉਹਦੇ ਆਲਣੇ ਵਰਗੇ ਤੀਲਿਆਂ ਦੇ ਘਰ ਦੀ ਸੂਖਮ ਸਜਾਵਟ ਵਿੱਚ ਉਹਦੀ ਸੁੰਦਰ ਆਤਮਾ ਦਾ ਰੂਪ ਹੁੰਦਾ ਹੈ। ਉਹਦੇ ਬਾਂਸ ਦੇ ਗੁਲਦਾਨ ਵਿੱਚ ਸ਼ਾਦਾਣੇ ਦੇ ਫੁੱਲਾਂ ਨਾਲ ਭਰੀ ਟਹਿਣੀ ਦੀ ਪੂਰਨ ਖੂਬਸੂਰਤੀ ਉਹਦੀ ਆਪਣੀ ਛਬੀਲੀ ਡੀਲ ਡੋਲ ਹੁੰਦੀ ਹੈ ਅਤੇ ਟਾਣੀ ਵਿੱਚ ਉਹਦੀਆਂ ਬਾਹਾਂ ਅਤੇ ਉਹਦੀ ਪੁਸ਼ਪ ਮੁਸਕਾਨ ਦਾ ਜਾਦੂ ਹੁੰਦਾ ਹੈ ਜਿਹੜਾ ਜ਼ਿੰਦਗੀ ਨੂੰ ਅਨੇਕਾਂ ਮੌਤਾਂ ਨਾਲ ਖਰੀਦਣ ਯੋਗ ਬਣਾ ਦਿੰਦਾ ਹੈ। ਜਾਪਾਨੀ ਸੁਆਣੀ ਇੱਕ ਮੋਹਨੀ ਜਾਦੂਗਰਨੀ ਹੈ। ਉਹ ਵਰੋਸਾਈ ਟਹਿਣੀ ਵਿੱਚ ਆਪਣੇ ਵਰਗਾ ਲਗਭਗ ਮਨੁੱਖੀ ਦਿਲ ਪੈਦਾ ਕਰ ਲੈਂਦੀ ਹੈ। ਜ਼ਿੰਦਗੀ ਅਤੇ ਮੁਹੱਬਤ ਦੀ ਕਹਾਣੀ ਸ਼ਾਦਾਣੇ ਦੀ ਟਹਿਣੀ ਦੇ ਕੁਝ ਕੋਮਲ ਪਰ ਚੇਤਨ ਗੇੜਿਆਂ ਵਿੱਚ ਸੁਣਾਈ ਜਾਂਦੀ ਹੈ। ਇਹ ਦਰਦ ਭਰੀ ਖਾਮੋਸ਼ੀ ਜ਼ਿੰਦਗੀ ਦੇ ਅਨੰਤ ਭੇਦ ਦੀ ਸੂਚਕ ਸਾਰੇ ਦੇਸ਼ ਨੂੰ ਦੈਵੀ ਬਣਾ ਦਿੰਦੀ ਹੈ। ਉਹਦੇ ਚਿਹਰੇ ਅਤੇ ਉਹਦੇ ਗੁਲਦਾਨ ਦੇ ਚਿਹਰੇ ਉੱਤੇ ਨਿਰਵਾਣ ਦੀ ਕਿਰਨ ਹੈ। ਇਸੇ ਕਰਕੇ ਜਾਪਾਨ ਦੀਆਂ ਸਾਰੀਆਂ ਪਾਰਕਾਂ ਓਯੈਨੋ ਅਤੇ ਅਸਾ ਕੁਛ ਸ਼ਾਦਾਣੇ ਨਾਲ ਭਰਪੂਰ ਹਨ। ਜਾਪਾਨੀ ਬੱਚਾ ਫੁੱਲ ਦੀ ਰੂਹ ਹੈ। ਲਾਲ ਹਕਾਮਾਂ ਵਿੱਚ ਅਤੇ ਗੁਲਾਬਾਂ ਦੀਆਂ ਖਾਮੋਸ਼ ਮੁਸਕਾਨਾਂ ਨਾਲ ਧੋਤੀਆਂ ਉਹ ਕੁੜੀਆਂ ਤੁਰਦੀਆਂ ਪੂਰਬ ਦੇ ਸਭ ਤੋਂ ਚੰਗੇ ਗੁਲਾਬ ਹਨ। ਛੋਟੇ ਸਿਪਾਹੀ ਬਸਤਿਆਂ ਵਿੱਚ ਪਹਿਲੀਆਂ ਕਿਤਾਬਾਂ ਸਕੂਲ ਜਾਂਦੇ ਸਭ ਖੁਸ਼ੀ ਦੀਆਂ ਤਸਵੀਰਾਂ ਹਨ ਅਤੇ ਉਹ ਫੁੱਲਾਂ ਦੀਆਂ ਨਦੀਆਂ ਜਾਪਾਨੀ ਘਰਾਂ ਵਿੱਚੋਂ ਵਗ ਵਹਿੰਦੀਆਂ ਹਨ। ਸ਼ਾਦਾਣੇ ਦੀ ਨਿੱਕੀ ਜਿਹੀ ਟਾਣੀ ਨਾਲ ਜਾਪਾਨੀ ਘਰ ਅਨੋਖੀ ਤਰ੍ਹਾਂ ਸੁੰਦਰਤਾ ਜ਼ਿੰਦਗੀ ਅਤੇ ਮੌਤ ਦਾ ਕ੍ਰਿਤਕਾਰ ਆਉਂਦਾ ਹੈ। ਉੱਥੇ ਜਾਪਾਨ ਵਿੱਚ ਆਨੰਦ ਦੀਆਂ ਪੋਸ਼ਾਕੀਆਂ ਵਿੱਚੋਂ ਜ਼ਿੰਦਗੀ ਦੀ ਮਹਿਕ ਖੁੱਲ੍ਹ ਕੇ ਖਿਲਾਰੀ ਜਾਂਦੀ ਹੈ। ਜਿਵੇਂ ਧਰਤ ਦ੍ਰਿਸ਼ ਚਾਨਣੀ ਵਿੱਚ ਪਿਆ ਆਉਂਦਾ ਹੈ ਉਵੇਂ ਹੀ ਜਾਪਾਨੀ ਚੌਂਪੜੀ ਅਤੇ ਘਰ ਵਿੱਚ ਅਤੇ ਮੰਦਰ ਬੁੱਧ ਦੇ ਨਿਰਵਾਣ ਦੀ ਕਿਰਨਾਈ ਸ਼ਾਂਤੀ ਵਿੱਚ ਪਏ ਹੁੰਦੇ ਹਨ। ਇਹ ਖਾਮੋਸ਼ੀ ਹੈ ਜਿਹੜੀ ਆਪਣੀ ਟੁਣਕਾਰ ਨਾਲ ਸਮੁੰਦਰਾਂ ਦੀ ਗੜਕ ਨੂੰ ਚੁੱਪ ਕਰਾਉਂਦੀ ਅਤੇ ਮਗ ਦੇ ਜਵਾਲਾਮੁਖੀਆਂ ਦੇ ਕੜਕ ਦੇ ਗੁੱਸੇ ਨੂੰ ਫਤਿਹ ਕਰ ਲੈਂਦੀ ਹੈ। ਜਾਪਾਨੀ ਲਈ ਜ਼ਿੰਦਗੀ ਮੌਤ ਦੇ ਇਸ ਜਾਂ ਉਸ ਪਾਸੇ ਸਿਰਫ ਇੱਕ ਭੂਗੋਲਿਕ ਹਾਦਸਾ ਹੈ। ਹਿੰਦੁਸਤਾਨ ਦੇ ਲੋਕ ਮੌਤ ਤੋਂ ਅੱਗੇ ਦੇ ਵਹਿਮਾਂ ਭਰੇ ਡਰ ਨਾਲ ਅਸਾਧਾਰਨ ਹੱਦ ਤੱਕ ਦੱਬੇ ਰਹਿੰਦੇ ਹਨ। ਉਹਨਾਂ ਨੂੰ ਆਪਣੇ ਕੋਲੋਂ ਡਰ ਲੱਗਦਾ ਹੈ। ਉਹਨਾਂ ਕੋਲ ਪਿਆਰ ਅਤੇ ਲਾੜ ਦਾ ਹੁਨਰ ਹੈ ਹੀ ਨਹੀਂ। ਉਹਨਾਂ ਦੇ ਸ਼ਹਿਰ ਡਰ ਦੇ ਮਾਰੇ ਰਿੜ ਇਕੱਠੇ ਹੋਏ ਘਰ ਹਨ। ਉਹਨਾਂ ਦੇ ਸ਼ਿਵ ਅਤੇ ਵਿਸ਼ਨੂੰ ਜ਼ਿੰਦਗੀ ਵਿੱਚ ਉਹ ਦਿਲਚਸਪੀ ਨਹੀਂ ਜਗਾ ਸਕੇ ਜਿਹੜੀ ਇਸ ਧਰਤੀ ਵਿੱਚ ਜੜ੍ਹਾਂ ਗੜਦੀ ਹੈ ਅਤੇ ਅਗਲੀ ਵਿੱਚ ਉਹਨੂੰ ਫੁੱਲ ਪੈਂਦੇ ਹਨ। ਹਿੰਦੂਆਂ ਨੇ ਹਿਮਾਲਿਆਂ ਨੂੰ ਸ਼ਿੰਗਾਰਿਆ ਨੇ। ਪੁਰ-ਪੁਰ ਕਰਦੇ ਕਰੋੜਾਂ ਲੋਕਾਂ ਵਿੱਚ ਕੁਦਰਤ ਦਾ ਕੋਈ ਸ਼ੌਕ ਨਹੀਂ ਕਿ ਉਹ ਸ਼ਿਖਰਾਂ ਉੱਤੇ ਸੋਨੇ ਦੇ ਸ਼ਹਿਰ ਵਸਾ ਲੈਂਦੇ। ਉਹਨਾਂ ਵਿੱਚ ਕੋਈ ਸੂਝ ਨਹੀਂ। ਉਹ ਸਿਰਫ ਇੱਕ ਵਹਿਮੀ ਅਤੇ ਧੁੰਦਲੀ ਭਾਵਨਾ ਨਾਲ ਫੁੱਲਾਂ ਪਹਾੜਾਂ ਜਾਂ ਦਰਿਆਵਾਂ ਨੂੰ ਪਿਆਰ ਕਰਦੇ ਹਨ। ਉਹਨਾਂ ਦੇ ਅਤ ਪਾਵਨ ਤੀਰਥ ਮਨੁੱਖੀ ਕੀੜੀਆਂ ਨਾਲ ਭਰੀਆਂ ਥਾਵਾਂ ਹਨ। ਉਹਨਾਂ ਨੇ ਰੱਬ ਨੂੰ ਏਡਾ ਉਪਰੋਂ ਉਪਰੋਂ ਪਿਆਰ ਕੀਤਾ ਹੈ ਕਿ ਆਪਣੀ ਮੂਰਖ ਅਗਿਆਨਤਾ ਵਿੱਚ ਉਹਨਾਂ ਨੇ ਉਹਨੂੰ ਕਤਲ ਕਰ ਦਿੱਤਾ ਅਤੇ ਖਾਲੀ ਉਚਾਰਨਾ ਦੀ ਠਣਕ ਅਤੇ ਭੌਂਦਲੇ ਹੋਏ ਅਧਿਆਤਮਕ ਨਾਰਿਆਂ ਵਿੱਚ ਦਬਾ ਦਿੱਤਾ ਹੈ ਅਤੇ ਬੰਗਾਲ ਲਾਹੌਰ ਅਤੇ ਦਿੱਲੀ ਦੇ ਗਰਮ ਮੈਦਾਨਾਂ ਵਿੱਚ ਯੂਰਪ ਦੀ ਡਰਾਇੰਗ ਕਮਰਿਆਂ ਦੀ ਨਕਲ ਕਰਨ ਵਾਲੇ ਪੜ੍ਹਿਆਂ ਲਿਖਿਆਂ ਦੀ ਅਜੋਕੀ ਸੱਭਿਅਤਾ ਦੇ ਸਵਾਦਾਂ ਅਤੇ ਆਤਮਾ ਦੀ ਅੰਤਰੀਵ ਅਮੀਰੀ ਦੇ ਪੂਰਨ ਦੀਵਾਲੇ ਵਿੱਚ ਅਤੇ ਬਨਾਰਸ ਅਤੇ ਹਰਿਦੁਆਰ ਵਰਗੇ ਅਤ ਚੰਗੇ ਸ਼ਹਿਰਾਂ ਦੇ ਸਦੀਆਂ ਲੰਮੇ ਮਾਦੀ ਅਤੇ ਅਖਲਾਕੀ ਗੰਧ ਵਿੱਚ ਇਹ ਹੁਣ ਵੀ ਪਰਤਖ ਹੋ ਰਿਹਾ ਹੈ ਅਤੇ ਸਮਾਜਿਕ ਜੀਵਨ ਵਿੱਚ ਨਵੀਨ ਹਿੰਦੁਸਤਾਨੀਆਂ ਦੀਆਂ ਪ੍ਰਾਪਤੀਆਂ ਹੱਦੋਂ ਜ਼ਿਆਦਾ ਹਸੂਹੀਣੀਆਂ ਹਨ। ਉਹਨਾਂ ਦੇ ਸਿਆਸੀ ਵਿਚਾਰ ਆਤਮਾਹੀਣ ਰੋਲਾ ਗੋਲਾ ਸ਼ਬਦੀ ਅਡੰਬਰ ਹਨ। ਜਿੰਨਾ ਕੁਝ ਇੱਕ ਨੌਜਵਾਨ ਜਾਪਾਨੀ ਮੁੰਡਾ ਜਹਾਜ਼ੀ ਸਕੂਲ ਵਿੱਚੋਂ ਨਿਕਲਦਾ ਹੀ ਕਰ ਸਕਦਾ ਹੈ ਉਹਨਾਂ ਚੰਗੇ ਤੋਂ ਚੰਗਾ ਹਿੰਦੁਸਤਾਨੀ ਵਿਚਾਰਵਾਨ ਕਦੇ ਵੀ ਕਰ ਸਕਣ ਦੀ ਯੋਗਤਾ ਨਹੀਂ ਰੱਖਦਾ। ਹਿੰਦੁਸਤਾਨੀ ਆਪਣੀ ਤੀਖਣ ਬੁੱਧੀ ਦਾ ਘੁਮੰਡ ਕਰਦਾ ਹੈ ਪਰ ਉਹਦੀ ਬੁੱਧੀ ਖਾਲੀ ਗਿਣਤੀਆਂ ਦੇ ਕੀੜੀਆਂ ਨੇ ਖਾ ਲਈ ਹੈ। ਅਧਿਆਤਮਿਕਤਾ ਨੇ ਸਾਰੀ ਕਲਾਤਮਕਤਾ ਬਾਹਰ ਕੱਢ ਛੱਡੀ ਹੈ ਅਤੇ ਔਸਤ ਹਿੰਦੁਸਤਾਨੀ ਔਸਤ ਜਾਪਾਨੀ ਦੇ ਮੁਕਾਬਲੇ ਵਿੱਚ ਫਿੱਕਾ ਜਿਹਾ ਕਰ ਸਕਣ ਦੀ ਸ਼ਕਤੀ ਤੋਂ ਹੀਣਾ ਆਦਮੀ ਹੈ। ਮਜ਼ਹਬੀ ਵਹਿਮ ਅਤੇ ਫਿਰਕੂ ਤਸਬ ਲਗਭਗ ਹਰੇਕ ਹਿੰਦੁਸਤਾਨੀ ਨੂੰ ਜਾਂਗਲੀ ਬਣਾ ਦਿੰਦੇ ਹਨ। ਮਹਾਨ ਵਿਦਵਤਾ ਅਤੇ ਸੱਭਿਆਚਾਰ ਦੇ ਮਾਲਕ ਵੀ ਉਸੇ ਜਿਲਣ ਵਿੱਚ ਫਸੇ ਬਾਹਰ ਨਿਕਲਣੋਂ ਅਸਮਰੱਥ ਹਨ। ਹਿੰਦੁਸਤਾਨ ਵਿੱਚ ਸਮੁੱਚੇ ਤੌਰ 'ਤੇ ਜ਼ਿੰਦਗੀ ਨਿਰਾਸ਼ਾ ਦੀ ਹੱਦ ਤੱਕ ਕਲਾ ਰਹਿਤ ਹੈ, ਗੰਦੀ ਹੈ ਅਤੇ ਜਾਪਾਨ ਦੀ ਜ਼ਿੰਦਗੀ ਦੇ ਮੁਕਾਬਲੇ ਵਿੱਚ ਨਿਰਦਈ ਹੈ ਅਤੇ ਹਿੰਦੁਸਤਾਨੀ ਅਜੇ ਵੀ ਐਡਾ ਮੂਰਖ ਹੈ ਕਿ ਉਹ ਆਪਣੇ ਬੀਤੇ ਸਮੇਂ ਅਤੇ ਹੁਣ ਦੇ ਸਮੇਂ ਦੀਆਂ ਕਲਾਮਈ ਪ੍ਰਾਪਤੀਆਂ ਦੀ ਵਡਿਆਈ ਲੈਂਦਾ ਹੈ, ਇਸ ਹਕੀਕਤ ਦੇ ਬਾਵਜੂਦ ਕਿ ਉਹਦੀ ਜ਼ਿੰਦਗੀ ਦਿਨੋਂ ਦਿਨ ਨਿਗਰਦੀ ਜਾ ਰਹੀ। ਹਾਂਜੀ, ਫਿਰ ਦੁਹਰਾ ਦੇਈਏ, ਅਤੇ ਹਿੰਦੁਸਤਾਨੀ ਅਜੇ ਵੀ ਐਡਾ ਮੂਰਖ ਹੈ ਕਿ ਉਹ ਆਪਣੇ ਬੀਤੇ ਸਮੇਂ ਅਤੇ ਹੁਣ ਦੇ ਸਮੇਂ ਦੀਆਂ ਕਲਾਮਈ ਪ੍ਰਾਪਤੀਆਂ ਦੀ ਵਡਿਆਈ ਲੈਂਦਾ ਹੈ, ਇਸ ਹਕੀਕਤ ਦੇ ਬਾਵਜੂਦ ਕਿ ਉਹਦੀ ਜ਼ਿੰਦਗੀ ਦਿਨੋਂ ਦਿਨ ਨਿਗਰਦੀ ਜਾ ਰਹੀ ਹੈ। ਸਮਾਜੀ ਅਤੇ ਜਨਤਕ ਜ਼ਿੰਦਗੀ ਵਿੱਚ ਦੈਵੀ ਸਵੱਛਤਾ ਦੀ ਕੋਈ ਭਾਵਨਾ ਨਹੀਂ, ਘਰਾਂ ਅਤੇ ਤੀਰਥਾਂ ਦੀ ਸ਼ਿਲਪਕਾਰੀ ਵਿੱਚ ਕੋਈ ਹੁਨਰੀ ਅਨੁਭਵ ਨਹੀਂ, ਅਤੇ ਅਖਲਾਕੀ ਗੰਦਗੀ ਜਿਹਦੇ ਹਰ ਦਰਵਾਜ਼ੇ, ਹਰ ਗਲੀ, ਹਰ ਮੰਦਰ ਅਤੇ ਹਰ ਪਬਲਿਕ ਦਫ਼ਤਰ ਦੇ ਸਾਹਮਣੇ ਹਰ ਕਿਸਮ ਦੇ ਢੇਰ ਲੱਗੇ ਹੋਏ ਹਨ, ਅਤੇ ਉਹਨਾਂ ਨਾਲ ਤਬੀਅਤ ਦੀ ਸੁਲਝੀ ਹੋਈ ਪ੍ਰਤੀਕੂਲਤਾ ਹੈ ਨਹੀਂ, ਅਤੇ ਸਭ ਤੋਂ ਉੱਤੇ ਸਾਰੇ ਬਿਮਾਰ ਲੋਕਾਂ ਵਾਂਗ ਹਿੰਦੁਸਤਾਨੀ ਇਹ ਸਹਾਰ ਨਹੀਂ ਸਕਦਾ ਕਿ ਉਹਨੂੰ ਹਕੀਕਤ ਦੱਸੀ ਜਾਏ। ਉਹ ਅਮਲੀ ਜੀਵਨ ਵਿੱਚ ਇੱਕ ਵਹਿਸ਼ੀ ਹੈ। ਅਫਸੋਸ, ਇਸ ਪੱਖੋਂ ਉਹ ਬੇਉਮੈਦੀ ਹੱਦ ਤੱਕ ਪਾਗਲ ਹੈ। ਹਾਂਜੀ, ਫਿਰ ਦੁਹਰਾ ਦੇਈ, ਅਤੇ ਸਭ ਤੋਂ ਉੱਤੇ ਸਾਰੇ ਬਿਮਾਰ ਲੋਕਾਂ ਵਾਂਗ ਹਿੰਦੁਸਤਾਨੀ ਇਹ ਸਹਾਰ ਨਹੀਂ ਸਕਦਾ ਕਿ ਉਹਨੂੰ ਹਕੀਕਤ ਦੱਸੀ ਜਾਏ। ਉਹ ਅਮਲੀ ਜੀਵਨ ਵਿੱਚ ਇੱਕ ਵਹਿਸ਼ੀ ਹੈ। ਅਫਸੋਸ, ਇਸ ਪੱਖੋਂ ਉਹ ਬੇਉਮੈਦੀ ਹੱਦ ਤੱਕ ਪਾਗਲ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।